दंडौत बंदन अनकबार सर्व कला समरथ डोलन ते राखो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन प्रगास याही कुल ते प्रगट होए ताही कुल को नाम पुन द्वादश गुरिंड को मेरी है प्रणाम।
परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नूं एकागर करन दे लई रसना नूं पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। सतगुरु गोविंद सिंह सच्चे पातशाह जी दा पावन पवित्र इतिहास साहब जी श्रवण कर रहे सी, प्रसंग चल रहा सी सोडी जी दा। सोडी जी दे कोल सतगुरु सच्चे पातशाह जी पहुंचे हुए ने, कथा इत्थे तक पहुंची सी, आज इत्थों अगे मैं प्रारंभ करदा।
बैठे बहुरत सी अस्थान केतक सिंगण लगियो दीवान।
चिट्टी पोशाक पहनन तो बाद सतगुरु जी उसे ही जगह ते बैठ गए ने, ते काफी जेरे सिंह ने उन्हां दा दीवान लग्या होया। मैं अगे भी अर्ज कीती सी के किसे किसे जगह दीवान तो मतलब दीवान कीर्तन तो नहीं है, सिंघां दा संगत दा जिथे इकट्ठ हुंदा सी। भाई संतोख सिंह जी ने उन्नू भी दीवान लिखिया। सो इस वेले कोई कीर्तन नहीं हो रहा, कोई दीवान नहीं सजिया, मानो के बहुत सारे सिंघां दा इकट्ठ है।
कौल पुत्र पोत्रे जुत सब पुरजन गण अवलोकै तब।
सतगुरां दे सारे सिंह बैठे हुए ने, सोडी कौल जी आप भी बैठे ने, उन्हां दे पुत्र पोत्रे सारा परिवार भी बैठा है, ते इस तो इलावा पिंड दे जिन्ने भी रहण वाले लोग ने ओ भी सतगुरां दे द्वाले बैठे हुए ने।
ज्वालत अंगीठा सबन अगारी नीला बरले हाथ मझारी।
कवि जी लिख रहे ने के सामने एक अग्नि दा जरा अंगीठा सी ओ जल रहा सी, ते सतगुरु सच्चे पातशाह जी ने जड़े नीले बाणे नूं उतारिया सी। सतगुरु सच्चे पातशाह जी ने नीले चोले नूं फड़िया ते उस अंगीठे दे कोल चले गए।
लीर पाड़ कर तिस ते सतगुर सीरी मुख ते तुक एव उचर कर।
नीला जड़ा वस्त्र लाया सी सतगुरां ने उस नूं पाड़ के एक लीर उस अंगीठे दे विच सुट दित्ती, ते अपने मुखार बिन तो सतगुरु सच्चे पातशाह जी ने यह वचन कीता। ओ की वचन सी?
नील वस्त्र ले कपड़े फाड़े तुरक पठानी अमल गया।
सतगुरु नानक देव सच्चे पातशाह जी ने जड़ी आसा जी दे वार दे विच लिखी हुई तुक है उथे लिखया है, नील वस्त्र ले कपड़े पहरे तुरक पठानी अमल किया। ते सतगुरु गोविंद सिंह जी ने उस वेले आख्या,
नील वस्त्र ले कपड़े फाड़े तुरक पठानी अमल गया।
बिल्कुल तुक नूं उल्टा दिता, जिदे भाव ही बिल्कुल बदल गए। एक लीर चुकी अंगीठे दे सुट दिती ते नाल ए तुक पढ़ दिती।
पाठ कर ततशिन लीर जो कर्म है अगन विखे पट धार दया।
नाले ते लीर नूं ओहदे विच सुट दिता अग दे, ते नाले ओ जिहड़ी तुक सी ओ पढ़ दिती।
पुने पाड़ कर तिम ही पठ कर पावक पावत छार कया।
एक लीर पाड़ी है, एक बारी तुक बदल दिती है, फिर दूसरी लीर पाड़ी है, फिर ओहदे विच साड़ के ते दूसरी बारी फिर इस तरह कहिंदे ने। ਮਾਨੋ ਕੇ ਵਾਰੀ ਵਾਰੀ ਛੋਟੀਆਂ ਛੋਟੀਆਂ ਲੀਰਾਂ ਪਾੜ ਕੇ ਸੁੱਟੀ ਜਾਂਦੇ ਨੇ। ਜਿੰਨੀ ਵਾਰੀ ਲੀਰ ਨੂੰ ਸੁੱਟਦੇ ਨੇ ਓਨੀ ਵਾਰੀ ਤੁਕ ਇਸੇ ਤਰ੍ਹਾਂ ਪੜਦੇ ਨੇ। ਨੀਲ ਬਸਤਰ ਲੈ ਕੱਪੜੇ ਫਾੜੇ ਤੁਰਕ ਪਠਾਣੀ ਅਮਲ ਗਾਇਆ, ਇਸੇ ਤਰ੍ਹਾਂ ਪੜੀ ਜਾਂਦੇ ਨੇ। ਚੀਰਤ ਚੀਰ ਕਰਤ ਲਗ ਲਗ ਕੋ ਆਚਰਜ ਸਭ ਕੇ ਹਿਰਦੈ ਪਾਇਆ। ਲਘੂ ਲਘੂ ਛੋਟੀ ਛੋਟੀ ਲੀਰ ਕਰ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਅੰਗੀਠੇ ਦੇ ਵਿਸਾਰ ਦਿੱਤੀ ਤੇ ਹਰ ਵਾਰੀ ਐਸੀ ਤੁਕ ਪੜੀ ਮਾਨੋ ਕੇ ਕੋਤਰ ਸੋ ਵਾਰੀ, ਇਸੇ ਤਰ੍ਹਾਂ ਸਤਿਗੁਰਾਂ ਨੇ ਤੁਕ ਨੂੰ ਪੜਿਆ। ਦੇਖਣ ਵਾਲੇ ਸਾਰੇ ਬਹੁਤ ਜ਼ਿਆਦਾ ਹੈਰਾਨ ਹੋ ਰਹੇ ਨੇ। ਸੁਣਤ ਬਚਨ ਅਰ ਕਿਰਿਆ ਬਿਲੋਕਤ ਔਰ ਸੰਸੈ ਜੋ ਤਕੌਲ ਪਾਇਆ। ਜਦੋਂ ਇਸ ਤਰ੍ਹਾਂ ਗੁਰੂ ਜੀ ਦੀ ਤੁਕ ਉਲਟਾਈ ਤੇ ਉਸ ਵੇਲੇ ਇਸ ਗੱਲ ਨੂੰ ਦੇਖ ਕੇ ਬਚਨਾਂ ਨੂੰ ਸੁਣ ਕੇ ਤੇ ਸਤਿਗੁਰੂ ਜੀ ਜੋ ਕਰ ਰਹੇ ਸਨ ਉਸ ਨੂੰ ਦੇਖ ਕੇ ਉਸ ਵੇਲੇ ਕੌਲ ਜੀ ਦੇ ਮਨ ਦੇ ਵਿੱਚ ਬਹੁਤ ਜ਼ਿਆਦਾ ਸ਼ੰਕਾ ਪੈਦਾ ਹੋਈ। ਬਿਪਰੈ ਤੁਕ ਕੋ ਪਠ ਸਿਰੀ ਮੁਖ ਪਾਰ ਪਾਰ ਪਟ ਜਾਰ ਦਾਇਆ। ਹੁਣ ਕਵੀ ਜੀ ਲਿਖ ਰਹੇ ਨੇ, ਇੱਕ ਤੇ ਸਤਿਗੁਰੂ ਨਾਨਕ ਦੇਵ ਜੀ ਦੀ ਪੁੱਠੀ ਤੁਕ ਪੜੀ ਹੈ, ਉਹਨਾਂ ਨੇ ਕੁਝ ਹੋਰ ਆਖਿਆ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਕੁਝ ਹੋਰ ਆਖਿਆ, ਇਸੇ ਤਰ੍ਹਾਂ ਮੂੰਹ ਤੋਂ ਨਾਲੇ ਤੇ ਤੁਕ ਉਲਟਾਈ ਤੇ ਨਾਲੇ ਸਾਰਾ ਜਿਹੜਾ ਚੋਲਾ ਸੀ ਉਹ ਲੀਰੋ ਲੀਰ ਕਰਕੇ ਉਸ ਦੇ ਵਿੱਚ ਸਾੜ ਦਿੱਤਾ ਤੇ ਕੌਲ ਜੀ ਦੇ ਮਨ ਦੇ ਵਿੱਚ ਦੇਖ ਦੇਖ ਕੇ ਸ਼ੰਕਾ ਵਧੀ ਜਾ ਰਹੀ। ਕਹਿਤ ਕੌਲ ਮਾਮੇ ਔਰ ਸੰਦੇਹੋ ਬਿਪਰੈ ਪਠੀ ਆਪ ਤੁਕ ਏਹੋ। ਜਦੋਂ ਸਾਰਾ ਕੱਪੜਾ ਸਾੜ ਦਿੱਤਾ, ਚੋਲਾ ਸਾਰਾ ਸਾੜ ਦਿੱਤਾ, ਉਸ ਤੋਂ ਬਾਅਦ ਕੌਲ ਨੇ ਅਰਜ ਕੀਤੀ, ਕਹਿਣ ਲੱਗਾ ਮਾਮੇ ਔਰ ਸੰਦੇਹ ਹੋ, ਸੱਚੇ ਪਾਤਸ਼ਾਹ ਮੇਰੇ ਮਨ ਦੇ ਵਿੱਚ ਬਹੁਤ ਵੱਡਾ ਸੰਦੇਹ ਹੈ, ਸ਼ੰਕਾ ਪੈਦਾ ਹੋਈ ਹੈ। ਬਿਪਰੈ ਪਠੀ ਆਪ ਤੁਕ ਏਹੋ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਜਿਹੜੇ ਸਰਵੋਤਮ ਸਾਰਿਆਂ ਦੇ ਸਰਤਾਜ ਗੁਰੂ ਜੀ ਨੇ, ਤੁਸੀਂ ਉਹਨਾਂ ਦੀ ਲਿਖੀ ਹੋਈ ਤੁਕ ਨੂੰ ਬਿਲਕੁਲ ਪੁੱਠਾ ਪੜਿਆ, ਉਹਦੇ ਅਰਥ ਹੀ ਬਦਲ ਦਿੱਤੇ ਨੇ। ਸ੍ਰੀ ਨਾਨਕ ਕੋ ਬਾਕ ਅਮੇਟ ਕੋਏ ਨਾ ਮੋਰੈ ਮਹਾ ਸਹੇਟ। ਕਹਿੰਦਾ ਹੈ ਕਿ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜਿਨ੍ਹਾਂ ਦੇ ਵਾਕ ਅਮੇਟ ਨੇ, ਜਿਨ੍ਹਾਂ ਨੂੰ ਦੁਨੀਆਂ ਦੀ ਕੋਈ ਤਾਕਤ ਹਿਲਾ ਨਹੀਂ ਸਕਦੀ, ਤੁਸੀਂ ਉਹਨਾਂ ਦੀ ਤੁਕ ਨੂੰ ਹੀ ਬਦਲ ਦਿੱਤਾ। ਮਨ ਦੇ ਵਿੱਚ ਇਸ ਤਰ੍ਹਾਂ ਸ਼ੰਕਾ ਕੀਤੀ ਤੇ ਸਤਿਗੁਰਾਂ ਨੂੰ ਸਵਾਲ ਕੀਤਾ। ਉਸ ਵੇਲੇ ਸੋਢੀ ਕੌਲ ਜੀ ਨੇ ਪ੍ਰਮਾਣ ਵੀ ਦਿੱਤਾ ਬੀਤ ਚੁੱਕੇ ਸਮੇਂ ਦਾ। ਕਹਿੰਦਾ ਹੈ ਬਿਪਰੇ ਪਠੇ ਚਾਰੋਂ ਬਰਨ ਸ੍ਰੀ ਹਰ ਰਾਏ ਸੁਣੇ ਜਬ ਕਰਨ। ਆਰਾਮ ਰਾਏ ਜੀ ਦਾ ਪ੍ਰਮਾਣ ਦਿੱਤਾ, ਕਹਿਣ ਲੱਗਾ ਸੱਚੇ ਪਾਤਸ਼ਾਹ ਆਰਾਮ ਰਾਏ ਨੇ ਚਾਰ ਅੱਖਰ ਬਦਲੇ ਸਨ। ਤੁਸੀਂ ਸਾਰੇ ਕਥਾ ਨੂੰ ਜਾਣਦੇ ਹੋ ਕਿ ਮਿੱਟੀ ਮੁਸਲਮਾਨ ਕੀ ਪੇੜੈ ਪਈ ਘੁਮਿਆਰ, ਤੇ ਉਸਨੇ ਆਖਿਆ ਸੀ ਮਿੱਟੀ ਬੇਈਮਾਨ ਦੀ, ਬੇਈਮਾਨ ਬੱਬਾ ਈੜੀ ਮੰਮਾ ਤੇ ਨੰਨਾ ਚਾਰ ਅੱਖਰ ਬਣਦੇ ਨੇ। ਤੇ ਕਹਿੰਦਾ ਜੀ ਬਿਪਰੇ ਪਠੇ ਚਾਰੋਂ ਬਰਨ, ਚਾਰ ਅੱਖਰ ਉਲਟਾਏ ਸੀ ਰਾਮ ਰਾਏ ਨੇ। ਤੇ ਉਸ ਵੇਲੇ ਕਹਿੰਦਾ ਗੁਰੂ ਜੀ ਤੁਸੀਂ ਜਾਣਦੇ ਹੋ ਕਿ ਸੱਤਵੇਂ ਪਾਤਸ਼ਾਹ ਸਤਿਗੁਰੂ ਹਰ ਰਾਏ ਜੀ ਬਹੁਤ ਜ਼ਿਆਦਾ ਗੁੱਸੇ ਹੋਏ ਸੀ ਜਦੋਂ ਉਹਨਾਂ ਨੂੰ ਪਤਾ ਲੱਗਾ ਸੀ ਕਿ ਰਾਮ ਰਾਏ ਨੇ ਸਤਿਗੁਰੂ ਨਾਨਕ ਦੀ ਤੁਕ ਨੂੰ ਉਲਟਾ ਦਿੱਤਾ। ਰਾਮ ਰਾਏ ਕੋ ਤਿਆਗਿਓ ਐਸੇ ਨਿਜ ਮੁਖ ਲਗਨ ਨਾ ਦੀਨਸ ਕੈਸੇ। ਕਹਿਣ ਲੱਗਾ ਸਤਿਗੁਰੂ ਜੀ ਜਦੋਂ ਸਤਿਗੁਰੂ ਹਰ ਰਾਏ ਨੇ ਸੁਣਿਆ ਸੀ ਕਿ ਰਾਮ ਰਾਏ ਨੇ ਸਤਿਗੁਰਾਂ ਦੀ ਤੁਕ ਉਲਟਾਈ ਹੈ, ਉਹਨੇ ਚਾਰ ਅੱਖਰ ਬਦਲੇ ਸਨ ਤੇ ਸਤਿਗੁਰੂ ਜੀ ਇੰਨੇ ਜ਼ਿਆਦਾ ਗੁੱਸੇ ਹੋਏ ਸਨ ਤੇ ਸਤਿਗੁਰਾਂ ਨੇ ਉਸ ਵੇਲੇ ਰਾਮ ਰਾਏ ਨੂੰ ਸਰਾਪ ਦਿੱਤਾ ਸੀ ਕਿ ਜਿੰਨੇ ਸਤਿਗੁਰੂ ਨਾਨਕ ਦੀ ਤੁਕ ਨੂੰ ਪਲਟਾਇਆ ਮੇਰੇ ਮੱਥੇ ਨਾ ਲੱਗੇ। ਤੇ ਤੁਸੀਂ ਸਾਰੇ ਇਸ ਕਥਾ ਨੂੰ ਜਾਣਦੇ ਹੋ ਕਿ ਰਾਮ ਰਾਏ ਫਿਰ ਮੱਥੇ ਨਹੀਂ ਸੀ ਲੱਗਾ, ਕਿਸ ਤਰ੍ਹਾਂ ਉਹ ਲਾਹੌਰ ਦੇ ਵਿੱਚ ਪਹੁੰਚਿਆ। ਮੈਂ ਇਸ ਲੰਮੀ ਚੌੜੀ ਕਥਾ ਵੱਲ ਨਹੀਂ ਜਾ, ਮੈਂ ਸਿਰਫ ਇਸ਼ਾਰੇ ਮਾਤਰ ਅਰਜ ਕਰ ਰਿਹਾ। ਨਹੀਂ ਬੈਠਾਇਸ ਗੁਰਤਾ ਗਾਦੀ ਸ੍ਰੀ ਹਰ ਕ੍ਰਿਸ਼ਨ ਪਏ ਅਹਲਾਦੀ। ਤੇ ਨਾਲ ਸੋਢੀ ਕੌਲ ਨੇ ਇਹ ਵੀ ਆਖਿਆ ਉਸ ਵੇਲੇ ਸਤਿਗੁਰੂ ਹਰ ਰਾਏ ਜੀ ਨੇ ਆਪਣੇ ਪੁੱਤਰ ਰਾਮ ਰਾਏ ਨੂੰ ਗੱਦੀ ਦੇ ਨਹੀਂ ਸੀ ਬਿਠਾਇਆ, ਕਿਉਂਕਿ ਸਤਿਗੁਰੂ ਹਰ ਰਾਏ ਜੀ ਸੱਤਵੇਂ ਪਾਤਸ਼ਾਹ ਜੀ ਨੇ ਇਹ ਮੁੱਢ ਤੋਂ ਹੀ ਆਪਣੇ ਮਨ ਦੇ ਵਿੱਚ ਸਰੀਰਕ ਤੌਰ ਤੇ ਇਹ ਨਿਸ਼ਚਾ ਕੀਤਾ ਸੀ ਕਿ ਮੈਂ ਆਪਣੀ ਗੁਰਿਆਈ ਦੇ ਉੱਤੇ ਰਾਮ ਰਾਏ ਨੂੰ ਬਿਠਾਵਾਂਗਾ। ਇਹ ਵਾਕਿਆ ਆਇਆ ਸੀ ਇਸੇ ਗ੍ਰੰਥ ਦੇ ਵਿੱਚ ਆਇਆ ਸੀ ਕਿ ਸਤਿਗੁਰਾਂ ਦਾ ਮੁੱਢ ਤੋਂ ਇਰਾਦਾ ਸੀ ਕਿ ਮੈਂ ਆਪਣੀ ਗੁਰਿਆਈ ਗੱਦੀ ਤੇ ਰਾਮ ਰਾਏ ਨੂੰ ਬਿਠਾਵਾਂਗਾ। ਤੇ ਕਹਿੰਦੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਤੁਕ ਉਲਟਾਈ ਦਾ ਇੰਨਾ ਜ਼ਿਆਦਾ ਬੁਰਾ ਮਨਾਇਆ ਕਿ ਉਹਨੂੰ ਗੁਰਗੱਦੀ ਤੋਂ ਖਾਰਜ ਕਰ ਦਿੱਤਾ। ਕਹਿੰਦਾ ਹੈ ਕਿ ਉਹਨੂੰ ਗੁਰਿਆਈ ਤੋਂ ਖਾਰਜ ਕਰ ਦਿੱਤਾ, ਤੇ ਸਤਿਗੁਰੂ ਹਰ ਕ੍ਰਿਸ਼ਨ ਨੂੰ ਉਹਨਾਂ ਨੇ ਗੱਦੀ ਤੇ ਬਿਠਾਇਆ ਤੇ ਤੁਸੀਂ ਸੱਚੇ ਪਾਤਸ਼ਾਹ ਉਸੇ ਹੀ ਸਤਿਗੁਰੂ ਦੀ ਤੁਕ ਨੂੰ ਉਲਟਾ ਰਹੇ ਹੋ, ਉਸੇ ਰਾਮ ਰਾਏ ਵਰਗੀ ਤੁਸੀਂ ਕਰਨੀ ਕਰ ਰਹੇ ਹੋ। ਇਸ ਤਰ੍ਹਾਂ ਸ਼ੰਕਾ ਦੇ ਨਾਲ ਸੋਢੀ ਕੌਲ ਜੀ ਨੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਸਵਾਲ ਕੀਤਾ,
ਤੁਮਨੇ ਸਗਰੀ ਤੁਕ ਉਲਟਾਈ, ਇਮ ਅਨਚਿਤ ਹਮ ਸਹਿਣਾ ਸਕਾਈ।
ਸੋਢੀ ਕੌਲ ਨੇ ਆਖਿਆ, ਰਾਮ ਰਾਏ ਨੇ ਚਾਰ ਅੱਖਰ ਬਦਲੇ ਸੀ ਤੇ ਤੁਸੀਂ ਤੇ ਸਾਰੀ ਦੀ ਸਾਰੀ ਤੁਕ ਹੀ ਬਦਲ ਦਿੱਤੀ ਹੈ। ਇਹ ਤੇ ਮਨ ਉਹਦੇ ਤੋਂ ਵੀ ਵੱਡਾ ਗੁਨਾਹ ਹੈ, ਉਹ ਤੇ ਚਾਰ ਅੱਖਰ ਬਦਲੇ ਸਨ, ਤੁਸੀਂ ਸਾਰੀ ਤੁਕ ਨੂੰ ਬਿਲਕੁਲ ਬਦਲ ਦਿੱਤਾ ਹੈ। ਇਹ ਜਿਹੜੀ ਗੱਲ ਹੈ ਨਾ, ਮੇਰੇ ਮਨ ਦੇ ਵਿੱਚ ਚੰਗੀ ਨਹੀਂ ਲੱਗਦੀ। ਮੈਂ ਇਸ ਗੱਲ ਨੂੰ ਸਹਿਣ ਨਹੀਂ ਕਰ ਸਕਦਾ ਕਿ ਸਤਿਗੁਰੂ ਨਾਨਕ ਦੇਵ ਜੀ ਦੀ ਲਿਖੀ ਹੋਈ ਤੁਕ ਨੂੰ ਕੋਈ ਉਲਟਾ ਦੇਵੇ, ਕੋਈ ਫੇਰ ਦੇਵੇ। ਪਰ ਸੋਢੀ ਕੌਲ ਇਹ ਨਹੀਂ ਸੀ ਜਾਣਦਾ ਕਿ ਨਾਨਕ ਕੌਣ ਹੈ, ਅੰਗਦ ਕੌਣ ਹੈ, ਇਹ ਕੌਣ ਹੈ। ਇਸ ਗੱਲ ਦੇ ਵਿੱਚ ਨਹੀਂ ਸੀ ਉਹਦੀ ਰੁਚੀ, ਇਸੇ ਕਰਕੇ ਉਹਨੇ ਆਖਿਆ ਕਿ ਗੁਰੂ ਨਾਨਕ ਦੀ ਤੁਕ ਨਹੀਂ ਬਦਲੀ ਜਾ ਸਕਦੀ। ਮੈਂ ਕਹਿੰਦਾ ਗੁਰੂ ਨਾਨਕ ਦੀ ਤੁਕ ਕੀ, ਜੇ ਗੁਰੂ ਚਾਹੇ ਤੇ ਸਾਰੇ ਦਾ ਸਾਰਾ ਗ੍ਰੰਥਾ ਬਦਲ ਦੇ। ਗੁਰੂ ਦੇ ਕੋਲ ਸਮਰੱਥਾ ਹੈ, ਉਹਦੇ ਕੋਲ ਤਾਕਤ ਹੈ, ਉਹ ਜੋ ਚਾਹੇ ਸੋ ਕਰ ਸਕਦਾ। ਸੋ ਮੈਂ ਸਿਰਫ ਅਰਜ਼ ਕਰ ਰਿਹਾ ਸੀ, ਕਹਿੰਦਾ ਉਹਨੇ ਚਾਰ ਅੱਖਰ ਬਦਲੇ ਸਨ, ਤੁਸੀਂ ਸਾਰੀ ਤੁਕ ਉਲਟਾ ਦਿੱਤੀ ਹੈ, ਮੈਂ ਇਸ ਗੱਲ ਨੂੰ ਸਹਿਣ ਨਹੀਂ ਕਰ ਸਕਦਾ।
ਸੁਣ ਕਰ ਕਿਰਪਾ ਨਿਧਾਨ ਬਖਾਨਾ, ਰਾਮ ਰਾਏ ਕਹਿ ਬੋ ਜਗ ਜਾਨਾ।
ਜਦੋਂ ਇਸ ਤਰ੍ਹਾਂ ਸੋਢੀ ਕੌਲ ਨੇ ਆਖਿਆ ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਿਰਪਾ ਨਿਧਾਨ ਬਖਾਨਾ, ਜਿਹੜੇ ਕਿਰਪਾ ਦੇ ਖਜ਼ਾਨੇ ਨੇ ਉਹਨਾਂ ਨੇ ਆਖਿਆ, ਕਹਿੰਦੇ ਨੇ ਰਾਮ ਰਾਏ ਕਹਿ ਬੋ ਜਗ ਜਾਨਾ। ਹੇ ਭਾਈ ਸੋਢੀ ਕੌਲ ਜੀ, ਜੋ ਰਾਮ ਰਾਏ ਨੇ ਤੁਕ ਪਲਟਾਈ ਸੀ ਉਸ ਨੂੰ ਸਾਰੀ ਦੁਨੀਆਂ ਜਾਣਦੀ ਹੈ ਕਿ ਉਹਨਾਂ ਨੇ ਕੀ ਕੀਤਾ ਸੀ। ਕਹਿੰਦੇ ਨੇ ਕਰਨ ਤੁਰਕੜੇ ਹੇਤ ਖੁਸ਼ਾਮਦ, ਹਰ ਖਾਵਣ ਜਿਸ ਤੇ ਬਹੁ ਆਮਦ। ਕਹਿੰਦੇ ਨੇ ਰਾਮ ਰਾਏ ਨੇ ਇਸ ਕਰਕੇ ਤੁਕ ਉਲਟਾਈ ਸੀ ਤਾਂ ਕਿ ਉਸ ਤੁਰਕ ਬਾਦਸ਼ਾਹ ਦੀ ਖੁਸ਼ਾਮਦ ਕਰ ਸਕੇ, ਉਹਦੀ ਚਮਚਾਗਿਰੀ ਕਰ ਸਕੇ, ਜਿਹਨੂੰ ਚਾਪਲੂਸੀ ਵੀ ਕਹਿੰਦੇ। ਉਹਨੇ ਇਸ ਕਰਕੇ ਤੁਕ ਬਦਲਾਈ ਸੀ ਤਾਂ ਕਿ ਮੇਰੇ ਤੇ ਤੁਰਕ ਬਾਦਸ਼ਾਹ ਗੁੱਸੇ ਨਾ ਹੋ ਜਾਵੇ ਤੇ ਮੇਰਾ ਜਿਹੜਾ ਕੰਮ ਹੈ ਇਹ ਫਬਦਾ ਰਹੇ। ਉਹਨੇ ਇਸ ਕਰਕੇ ਤੁਕ ਬਦਲਾਈ ਸੀ। ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸਾਡਾ ਐਸਾ ਕੋਈ ਮਕਸਦ ਨਹੀਂ ਹੈ, ਅਸੀਂ ਕਿਸੇ ਦੀ ਚਾਪਲੂਸੀ ਨਹੀਂ ਕਰ ਰਹੇ, ਕਿਸੇ ਦੀ ਖੁਸ਼ਾਮਦ ਨਹੀਂ ਕਰ ਰਹੇ, ਸਾਡਾ ਤੁਕ ਬਦਲਣ ਦਾ ਭਾਵ ਹੀ ਕੁਝ ਹੋਰ ਹੈ।
ਸਤਿਗੁਰ ਕੀ ਤੁਕ ਤਿੰਨ ਉਲਟਾਈ, ਭਾਈ ਸਜਾਏ ਨਾ ਗੁਰਤਾ ਪਾਈ।
ਵਾਕਿਆ ਹੀ ਉਸ ਰਾਮ ਰਾਜ ਨੂੰ ਸਜ਼ਾ ਮਿਲਣੀ ਚਾਹੀਦੀ ਸੀ ਤੇ ਉਹ ਸਜ਼ਾ ਮਿਲੀ ਵੀ, ਉਹਨੇ ਗੁਰੂ ਨਾਨਕ ਦੀ ਤੁਕ ਨੂੰ ਉਲਟਾਇਆ ਤੇ ਉਹਨੂੰ ਸਜ਼ਾ ਇਹ ਮਿਲੀ, ਗੁਰ ਗੱਦੀ ਤੋਂ ਉਹ ਖਾਰਜ ਕੀਤਾ ਗਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਤੁਹਾਡਾ ਪ੍ਰਮਾਣ ਬੜਾ ਠੀਕ ਹੈ, ਬੜਾ ਚੰਗਾ ਹੈ, ਪਰ ਉਸ ਵੇਲੇ ਪ੍ਰਸਥਿਤੀ ਕੁਝ ਹੋਰ ਸੀ, ਉਸ ਦੇ ਤੁਕ ਉਲਟਾਉਣ ਦਾ ਕਾਰਨ ਕੁਝ ਹੋਰ ਸੀ ਤੇ ਮੇਰੇ ਤੁਕ ਉਲਟਾਉਣ ਦਾ ਕਾਰਨ ਕੁਝ ਹੋਰ ਹੀ। ਹਮ ਤੋਂ ਇਸ ਤੁਕ ਹਿੱਤ ਉਲਟਾਈ, ਸਕਲ ਸਮੱਗਰੀ ਕੀਨ ਲੁਟਾਈ। ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸਕਲ ਸਮੱਗਰੀ ਕੀਨ ਲੁਟਾਉਣ, ਅਸੀਂ ਇਸ ਤੁਕ ਨੂੰ ਉਲਟਾਉਣ ਦੇ ਵਾਸਤੇ ਆਪਣੀ ਸਾਰੀ ਜਿਹੜੀ ਸਾਜੋ ਸਮੱਗਰੀ ਹੈ ਉਸ ਨੂੰ ਖਤਮ ਕਰ ਲਿਆ। ਚਾਰੋਂ ਪੂਤ ਦੀਏ ਇਸ ਕਾਜੂ, ਅਸੀਂ ਆਪਣੇ ਚਾਰੇ ਸਾਹਿਬਜ਼ਾਦੇ ਇਸ ਤੁਕ ਨੂੰ ਪਲਟਾਉਣ ਦੇ ਵਾਸਤੇ ਸ਼ਹੀਦ ਕਰਵਾ ਲਏ ਨੇ। ਚਾਰੋਂ ਪੁੱਤਰ ਦੀਏ ਇਸ ਕਾਜੂ, ਇਸੇ ਕੰਮ ਨੂੰ ਕਰਨ ਦੇ ਵਾਸਤੇ ਅਸੀਂ ਚਾਰੇ ਪੁੱਤਰਾਂ ਨੂੰ ਸ਼ਹੀਦ ਕਰਵਾ ਲਿਆ। ਕੌਣ ਗਿਣੇ ਸਭ ਸਦਨ ਸਮਾਜੂ, ਤੇ ਜਿੰਨਾ ਸਾਜੋ ਸਮਾਨ ਤੇ ਜਿੰਨੇ ਸਾਰੇ ਸਿੰਘ ਸਾਡੇ ਸ਼ਹੀਦ ਹੋਏ ਨੇ, ਕਹਿੰਦੇ ਉਹਨੂੰ ਕੌਣ ਗਿਣ ਸਕਦਾ ਕਿ ਕਿੰਨੇ ਅਸੀਂ ਸ਼ਹੀਦ ਕਰਵਾ ਲਏ। ਨਾਸ਼ ਕਰਿਓ ਸਰਵੰਸ ਸਮੇਤੇ, ਗੁਰੂ ਜੀ ਕਹਿੰਦੇ ਨੇ ਅਸੀਂ ਸਰਵੰਸ ਸਾਰਾ ਕੁਝ ਇਸ ਤੁਕ ਨੂੰ ਉਲਟਾਉਣ ਦੇ ਵਾਸਤੇ ਖਤਮ ਕਰ ਲਿਆ। ਆਪ ਵੀ ਨਹੀਂ ਉਲਟਾਉਣ ਦੇਤੇ, ਨਾਸ ਕਰਿਓ ਸਰਵੰਸ ਸਮੇਤੋ, ਆਪ ਵੀ ਨਹੀਂ ਉਲਟਾਉਣ ਦੇਤੋ। ਅਸੀਂ ਸਾਰਾ ਸਰਵੰਸ ਖਤਮ ਕਰ ਲਿਆ, ਨਾਸ਼ ਕਰਵਾ ਲਿਆ ਇਸ ਤੁਕ ਨੂੰ ਬਦਲਾਉਣ ਦੇ ਵਾਸਤੇ। ਕਹਿੰਦੇ ਨੇ ਤੁਸੀਂ ਸੋਢੀ ਕੌਲ ਜੀ ਅਜੇ ਵੀ ਇਸ ਤੁਕ ਨੂੰ ਸਾਨੂੰ ਉਲਟਾਉਣ ਤੋਂ ਰੋਕ ਰਹੇ ਹੋ, ਇਹ ਕਦੇ ਨਹੀਂ ਹੋ ਸਕਦਾ। ਇਹ ਤੇ ਤੁਕ ਉਲਟ ਚੁੱਕੀ ਹੈ ਤੇ ਉਲਟ ਕੇ ਹੀ ਰਹੇਗੀ। ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਸ ਤਰ੍ਹਾਂ ਨੀਲੇ ਜਾਮੇ ਨੂੰ ਸਾੜਿਆ, ਕਿਸ ਤਰ੍ਹਾਂ ਤੁਕ ਵਲਟਾਈ, ਇਹ ਇੱਕ ਕਵਿਤਾ ਦੇ ਵਿੱਚ ਭਾਈ ਕਰਤਾਰ ਸਿੰਘ ਜੀ ਨੇ ਇਸ ਤਰ੍ਹਾਂ ਬਿਆਨ ਕੀਤਾ।
ਕੇਸ ਹਰੇ ਕਰਦੇ ਚੋਜੀ ਸਤਿਗੁਰੂ ਜੀ, ਚੱਲ ਪਾਸ ਅੰਗੀਠੇ ਦੇ ਜਾਮਦੇ ਨੇ, ਲੀਰਾਂ ਕਰਕੇ ਨੀਲੀ ਪੁਸ਼ਾਕ ਦੀਆਂ ਵਿੱਚ ਅੱਗ ਦੇ ਪਾ ਜਲਾਵਦੇ ਨੇ, ਨਾਲੇ ਫੂਕ ਦੇ ਜਾਂਦੇ ਪੁਸ਼ਾਕ ਤਾਈ, ਨਾਲੇ ਫੂਕ ਦੇ ਜਾਂਦੇ ਪੁਸ਼ਾਕ ਤਾਈ, ਨਾਲੇ ਤੁਕੇ ਪੜ ਸੁਣਾਵਦੇ ਨੇ,
ਇਹ ਤੁਕ ਪੜੀ ਜਾਂਦੇ ਨੇ। ਨੀਲ ਬਸਤਰ ਲੈ ਕੱਪੜੇ ਫਾੜੇ, ਤੁਰਕ ਪਠਾਣੇ ਅਮਲ ਗਿਆ,
ਨਾਲੇ ਫੂਕ ਦੇ ਜਾਂਦੇ ਪੁਸ਼ਾਕ ਤਾਈ, ਨਾਲੇ ਤੁਕੇ ਪੜ ਸੁਣਾਵਦੇ ਨੇ। ਸੁਣ ਕੌਲ ਜੀ ਨੇ ਪਾਸੋਂ ਟੋਕ ਕੀਤੀ, ਸ਼ਬਦ ਉਲਟਣੇ ਕਿਸ ਤਰ੍ਹਾਂ ਪਾਵਦੇ ਨੇ, ਰਾਮ ਰਾਏ ਨੇ ਤੁਕ ਉਲਟਾਈ ਹੈ ਸੀ, ਰਾਮ ਰਾਏ ਨੇ ਤੁਕ ਉਲਟਾਈ ਹੈ ਸੀ, ਗੋਰੇ ਉਸ ਨੂੰ ਮੁੱਖ ਨਾ ਲਾਵਦੇ ਨੇ, ਤੁਸਾਂ ਪਹਿਰੇ ਦੀ ਥਾਂ ਫਾੜੇ ਆਖੇ ਆਏ, ਗਿਆ ਕਿਹਾ ਵੀ ਉਲਟ ਦਿਸਾਵਦੇ ਨੇ।
ਉਸ ਵੇਲੇ ਸਤਿਗੁਰਾਂ ਨੇ ਇਸ ਤਰ੍ਹਾਂ ਜਵਾਬ ਦਿੱਤਾ,
ਸ਼ਬਦ ਉਲਟਿਆ ਵਾਰ ਪਰਿਵਾਰ ਸਾਰਾ, ਸ਼ਬਦ ਉਲਟਿਆ ਵਾਰ ਪਰਿਵਾਰ ਸਾਰਾ, ਸ੍ਰੀ ਕਲਗੀ ਤਰ ਬਤਾਵਦੇ ਨੇ, ਸ਼ਬਦ ਉਲਟੇ ਬਿਨਾ ਕਰਤਾਰ ਸਿੰਘਾ ਕਾਬੂ ਤੁਰਕਨਾ ਕਿਸੇ ਦੇ ਆਵਦੇ ਨੇ।
ਸਤਿਗੁਰਾਂ ਨੇ ਬਚਨ ਕੀਤਾ ਕਿ ਤੁਕ ਪਲਟਾਈ ਤੋਂ ਬਗੈਰ ਇਹ ਜਿਹੜੇ ਤੁਰਕ ਨੇ ਕਾਬੂ ਹੀ ਨਹੀਂ ਸੀ ਆਉਣੇ, ਇਸ ਕਰਕੇ ਤੁਕ ਪਲਟਾਈ ਹੈ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿੱਚ ਵੀ ਇਹ ਸਾਖੀ ਆਉਂਦੀ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਤੁਕ ਨੂੰ ਉਲਟਾ। ਇਹ ਤੇ ਹੈ ਸੂਰਜ ਪ੍ਰਕਾਸ਼, ਤੁਸੀਂ ਪੜ ਕੇ ਦੇਖੋ ਮਹਾਨ ਕੋਸ਼, ਮਹਾਨ ਕੋਸ਼ ਦੇ ਕਰਤਾ ਭਾਈ ਕਾਣ ਸਿੰਘ ਜੀ ਨਾਭਾ ਵੀ ਇਹੀ ਗੱਲ ਲਿਖਦੇ ਨੇ ਕਿ ਸਤਿਗੁਰਾਂ ਨੇ ਉਸ ਜਗ੍ਹਾ ਦੇ ਉੱਤੇ ਤੁਕ ਨੂੰ ਉਲਟਾਇਆ, ਨੀਲ ਬਸਤਰ ਦੇ ਕੱਪੜੇ ਫਾੜੇ, ਤੁਰਕ ਪਠਾਣੇ ਅਮਲ ਗਿਆ, ਤੇ ਭਾਈ ਕਾਣ ਸਿੰਘ ਜੀ ਨਾਭਾ ਕੋਈ ਨਾਮਧਾਰੀ ਨਹੀਂ ਹਨ, ਭਾਈ ਸੰਤੋਖ ਸਿੰਘ ਜੀ ਜਿਨ੍ਹਾਂ ਦੇ ਗ੍ਰੰਥ ਦੀ ਮੈਂ ਕਥਾ ਕਰ ਰਿਹਾ ਇਹ ਵੀ ਕੋਈ ਨਾਮਧਾਰੀ ਨਹੀਂ ਸਨ, ਪਰ ਜੋ ਸੱਤ ਹੈ ਇਹਨਾਂ ਨੇ ਉਹ ਲਿਖਿਆ, ਪਰ ਜਿਹੜੇ ਨਹੀਂ ਮੰਨਣ ਉਹਨਾਂ ਦੇ ਵਾਸਤੇ ਕੋਈ ਹੱਲ ਨਹੀਂ। ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿੱਚ ਆਉਂਦਾ ਹੈ ਕਿ ਜਿਨ੍ਹਾਂ ਨੇ ਨਹੀਂ ਮੰਨਣਾ ਉਹਨਾਂ ਨੇ ਨਹੀਂ ਮੰਨਣਾ, ਭਾਵੇਂ ਜਿੰਨਾ ਮਰਜ਼ੀ ਜ਼ੋਰ ਲਾ ਲਓ। ਉਹ ਇੱਕ ਛੋਟਾ ਜਿਹਾ ਪ੍ਰਮਾਣ ਦਿੰਦੇ ਨੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਇੱਕ ਆਦਮੀ ਜਿਹੜਾ ਸ਼ਰਧਾਲੂ ਸੀ ਉਸਨੇ ਦੂਸਰੇ ਨੂੰ ਆਖਿਆ ਕਿ ਤੂੰ ਮੇਰੀ ਗੱਲ ਨੂੰ ਨਹੀਂ ਮੰਨਦਾ, ਗੁਰੂ ਦੀ ਤਾਕਤ ਨੂੰ ਨਹੀਂ ਮੰਨਦਾ, ਤੇ ਕਹਿੰਦਾ ਕਿ ਜੇ ਕੋਈ 100 ਮੰਜ਼ਲੀ ਇਮਾਰਤ ਦੇ ਉੱਤੇ ਆਦਮੀ ਚੜ ਜਾਵੇ ਤੇ ਉੱਥੋਂ ਛਾਲ ਮਾਰ ਦੇਵੇ ਤੇ ਉਹਨੂੰ ਰਤਾ ਵੀ ਸੱਟ ਨਾ ਲੱਗੇ ਤੇ ਫੇਰ ਤੂੰ ਮੰਨ ਜਾਏਗਾ ਕਿ ਗੁਰੂ ਦੀ ਤਾਕਤ ਹੈ। ਉਹ ਜਿਹਨੇ ਨਹੀਂ ਮੰਨਣਾ ਸੀ ਉਹ ਕਹਿੰਦਾ ਨਹੀਂ, ਹੋ ਸਕਦਾ ਬਾਈ ਚਾਂਸ ਕਈ ਵਾਰੀ ਨਹੀਂ ਵੀ ਸੱਟ ਲੱਗਦੀ, ਇਹਦੇ ਚ ਕੋਈ ਵੱਡੀ ਗੱਲ ਨਹੀਂ ਹੈ। ਉਸ ਸ਼ਰਧਾਲੂ ਨੇ ਫੇਰ ਆਖਿਆ ਕਿ ਜੇ ਦੂਸਰੀ ਵਾਰੀ ਵੀ ਉਹ ਛਾਲ ਮਾਰੇ ਤੇ ਤਾਂ ਵੀ ਉਹਦਾ ਵਾਲ ਵਿੰਗਾ ਨਾ ਹੋਵੇ ਤੇ ਫੇਰ ਤੂੰ ਮੰਨ ਲਏਗਾ। ਕਹਿਣ ਲੱਗਾ ਨਹੀਂ, ਫੇਰ ਵੀ ਹੋ ਸਕਦਾ ਹੈ, ਬਾਈ ਚਾਂਸ ਦੂਸਰੀ ਵਾਰੀ ਵੀ ਨਹੀਂ ਸੱਟ ਲੱਗਦੀ, ਇਹਦੇ ਵਿੱਚ ਵੀ ਕੋਈ ਵੱਡੀ ਗੱਲ ਨਹੀਂ ਹੈ, ਕਈ ਵਾਰੀ ਇਸ ਤਰ੍ਹਾਂ ਹੋ ਹੀ ਜਾਂਦਾ, ਦੂਜੀ ਵਾਰੀ ਵੀ ਜਿੱਡੇ ਕੁ ਪੈਗਾ ਹੋ ਸਕਦਾ ਉਹਨੂੰ ਸੱਟ ਨਾ ਲੱਗੇ। ਤੇ ਉਹ ਜਿਹੜਾ ਸ਼ਰਧਾਲੂ ਸੀ ਉਹਨੇ ਮਨਾਉਣਾ ਸੀ, ਉਹ ਸੋਚਦਾ ਸੀ ਮੰਨ ਜਾਏਗਾ। ਕਹਿਣ ਲੱਗਾ ਜੇ ਤੀਸਰੀ ਵਾਰੀ ਛਾਲ ਮਾਰ ਦੇਵੇ 100 ਮੰਜ਼ਲੀ ਇਮਾਰਤ ਤੋਂ ਤੇ ਫੇਰ ਵੀ ਉਹਨੂੰ ਨਾ ਸੱਟ ਲੱਗੇ ਫੇਰ ਤੂੰ ਮੰਨ ਜਾਏਗਾ, ਤੇ ਹੁਣ ਤੀਸਰੀ ਵਾਰੀ ਉਹ ਕਿਵੇਂ ਕਹਿੰਦਾ ਕਿ ਬਾਈ ਚਾਂਸ ਹੋ ਜਾਂਦਾ। ਉਹ ਆਪਾਂ ਆਮ ਕਹਿੰਦੇ ਨਾ, ਇੱਕ ਵੇ ਜੱਟਾ ਦੋ ਵੇ ਜੱਟਾ ਤੀਜੀ ਵਾਰੀ ਸਿਰ ਵਿੱਚ ਘੱਟਾ, ਉਹ ਕਿਵੇਂ ਕਹਿ ਦਿੰਦਾ। ਉਹਨੇ ਫਿਰ ਗੱਲ ਹੀ ਬਦਲਤੀ, ਕਹਿੰਦਾ ਫਿਰ ਇਹ ਮੰਨ ਸਕਦੇ ਹਾਂ ਕਿ ਉਸ ਆਦਮੀ ਦਾ ਜਿਹੜਾ ਸਰੀਰ ਹੈ ਨਾ ਪਿੰਡਾ ਹੈ ਉਹ ਬੜਾ ਸਖਤਾ ਹੈ ਜਿਹੜਾ ਟੁੱਟਦਾ ਹੀ ਨਹੀਂ, ਪਰ ਗੱਲ ਨਹੀਂ ਮੰਨੀ। ਕਹਿਣ ਤੋਂ ਭਾਵ ਇਹ ਹੈ ਮੇਰਾ ਕਿ ਜਿਨ੍ਹਾਂ ਨੇ ਨਹੀਂ ਮੰਨਣੀ ਉਹਨਾਂ ਨੇ ਨਹੀਂ ਮੰਨਣੀ, ਭਾਵੇਂ ਇਹ ਤੁਕ ਉਲਟਾਈ ਗਈ ਪਰ ਨਹੀਂ ਮੰਨਦੇ, ਉਹ ਇਸੇ ਤਰ੍ਹਾਂ ਪੜ੍ਹਦੇ ਨੇ, ਨੀਲ ਬਸਤਰ ਲੈ ਕੱਪੜੇ ਫਰੇ ਇਸੇ ਤਰ੍ਹਾਂ ਸਾਰੇ ਪੜ੍ਹਦੇ ਨੇ। ਪਰ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਨੇ ਤੁਕ ਉਲਟਾਈ, ਇਸੇ ਕਰਕੇ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਉਪਦੇਸ਼ ਦੇ ਵਿੱਚ ਆਉਂਦਾ ਹੈ ਕਿ ਸ਼ਾਇਦ ਕਿਸੇ ਸੱਜਣ ਦੇ ਮਨ ਦੇ ਵਿੱਚ ਇਹ ਸ਼ੰਕਾ ਹੋਵੇ ਕਿ ਨਾਮਧਾਰੀ ਤੁਕ ਨੂੰ ਉਲਟਾਉਂਦੇ ਨੇ। ਕਹਿੰਦੇ ਨੇ ਸਿੱਖ ਕੋਈ ਜਾਂ ਕੋਈ ਵੀ ਆਦਮੀ ਦੁਨੀਆਂ ਦੀ ਕੋਈ ਵੀ ਤਾਕਤ ਗੁਰੂ ਦੀ ਲਿਖੀ ਹੋਈ ਤੁਕ ਨੂੰ ਨਹੀਂ ਪਲਟਾ ਸਕਦੀ, ਪਰ ਗੁਰੂ ਦੇ ਵਿੱਚ ਇਹ ਸਮਰੱਥਾ ਹੈ ਕਿ ਉਹ ਕਿਸੇ ਦੀ ਵੀ ਤੁਕ ਨੂੰ ਪਲਟਾ ਸਕਦਾ ਹੈ। ਸਤਿਗੁਰੂ ਪ੍ਰਤਾਪ ਸਿੰਘ ਜੀ ਬਚਨ ਕਰਦੇ ਨੇ, ਸਤਿਗੁਰੂ ਗੋਬਿੰਦ ਸਿੰਘ ਨੇ ਤੁਕ ਉਲਟਾਈ। ਇਸੇ ਕਰਕੇ ਨਾਮਧਾਰੀ ਪੰਥ ਦੇ ਵਿੱਚ ਇਸ ਤੁਕ ਨੂੰ ਉਸੇ ਤਰ੍ਹਾਂ ਪੜਿਆ ਜਾਂਦਾ ਹੈ, ਨੀਲ ਬਸਤਰਲੇ ਕੱਪੜੇ ਫਾੜੇ ਤੁਰਕ ਪਠਾਣੇ ਅਮਲ ਗਿਆ। ਇਸ ਤਰੀਕੇ ਦੇ ਨਾਲ ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਤੁਕ ਨੂੰ ਉਲਟਾ ਦਿੱਤਾ।
ਸ੍ਰੀ ਬਾਬਾ ਨਾਨਕ ਬਚ ਪਾਖਾ ਪਾਇਓ ਬੇਦਤ ਜਗ ਮੈਂ ਸਭ ਲਾਖਾ।
ਹੁਣ ਸਤਿਗੁਰੂ ਗੋਬਿੰਦ ਸਿੰਘ ਜੀ ਸੋਢੀ ਕੌਲ ਨੂੰ ਦੱਸ ਰਹੇ ਨੇ ਕਿ ਤੁਕ ਕਿਸ ਕਾਰਨ ਵਾਸਤੇ ਉਲਟਾਈ ਹੈ, ਉਹਦਾ ਕੀ ਕਾਰਨ ਹੈ। ਹੁਣ ਕਾਰਨ ਦੱਸ ਰਹੇ ਨੇ, ਕਹਿੰਦੇ ਨੇ ਸੋਢੀ ਕੌਲ ਜੀ, ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਨੇ ਬਚਨ ਕੀਤਾ ਸੀ, ਜਿਹੜਾ ਬਚਨ ਕਿ ਸਾਰੀ ਦੁਨੀਆਂ ਜਾਣਦੀ,
ਮੁਗਲ ਪਠਾਨ ਰਾਜ ਕਲੀ ਕਾਲਾ ਸਭ ਅਵਨੀ ਮੈਂ ਤੇਜ ਵਿਸਾਲਾ।
ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਇਹ ਬਚਨ ਕੀਤਾ ਸੀ ਕਿ ਕਲ ਯੁਗ ਦੇ ਵਿੱਚ ਮੁਗਲਾਂ ਤੇ ਪਠਾਣਾ ਦਾ ਜਿਹੜਾ ਰਾਜ ਹੈ ਉਹ ਬੜਾ ਤੇਜ ਰੂਪ ਦੇ ਨਾਲ ਪਸਰਦਾ ਰਹੇਗਾ। ਤੁਸੀਂ ਉਸ ਕਥਾ ਨੂੰ ਸੁਣਿਆ ਹੋਵੇਗਾ ਕਿ ਸੱਤ ਮੁੱਠਾਂ ਭੰਗ ਮੱਥਾ ਟੇਕਣ ਦੇ ਨਾਲ ਸਤਿਗੁਰੂ ਨਾਨਕ ਦੇਵ ਜੀ ਨੇ ਸੱਤ ਬਾਦਸ਼ਾਹੀਆਂ ਤੁਰਕਾਂ ਨੂੰ ਬਖਸ਼ ਦਿੱਤੀਆਂ ਨੇ। ਹੁਣ ਸਤਿਗੁਰੂ ਗੋਬਿੰਦ ਸਿੰਘ ਜੀ ਉਸ ਬਚਨ ਦੀ ਗੱਲ ਕਰ ਰਹੇ ਨੇ ਕਿ ਗੁਰੂ ਨਾਨਕ ਜੀ ਨੇ ਵਰਦਾਨ ਦਿੱਤਾ ਸੀ ਇਹਨਾਂ ਤੁਰਕਾਂ ਨੂੰ ਕਿ ਤੁਹਾਡਾ ਰਾਜ ਹੋਵੇਗਾ, ਤੇ ਗੁਰੂ ਜੀ ਹੁਣ ਕਹਿ ਰਹੇ ਨੇ ਕਹਿਓ ਬਾਕ ਤਿੰਨ ਕੋ ਅਬ ਫੇਰਾ। ਉਹ ਗੁਰੂ ਨਾਨਕ ਨੇ ਜਿਹੜਾ ਵਰਦਾਨ ਦਿੱਤਾ ਸੀ ਨਾ ਕਿ ਮੁਗਲਾਂ ਦਾ ਰਾਜ ਹੋਵੇਗਾ, ਕਹਿੰਦੇ ਨੇ ਉਹਨਾਂ ਨੇ ਜਿਹੜਾ ਬਚਨ ਕੀਤਾ ਸੀ ਤਿੰਨ ਕੋ ਅਬ ਫੇਰਾ, ਉਹ ਬਚਨ ਨੂੰ ਅਸੀਂ ਫੇਰਿਆ, ਉਸ ਬਚਨ ਨੂੰ ਫਿਰ ਤੋਂ ਦੂਸਰੇ ਪਾਸੇ ਕੀਤਾ ਹੈ। ਜਿਸ ਤੇ ਤੁਰਕਣ ਮੂਲ ਅਖੇਰਾ, ਮਾਨੋ ਕਿ ਜਿਹੜੀ ਮੈਂ ਤੁਕ ਉਲਟਾਈ ਹੈ ਇਹ ਗੁਰੂ ਨਾਨਕ ਨੇ ਇਸੇ ਤਰ੍ਹਾਂ ਆਖੀ ਸੀ, ਪਰ ਕਹਿੰਦੇ ਨੇ ਇਸ ਤੁਕ ਉਲਟਾਉਣ ਦੇ ਨਾਲ ਤੁਰਕਾਂ ਦਾ ਜਿਹੜਾ ਤੇਜ ਹੈ ਮੂਲ ਹੈ ਉਹ ਪੁੱਟਿਆ ਜਾਵੇਗਾ ਤੇ ਜਿਹੜਾ ਖਾਲਸਾ ਹੈ ਉਹ ਵਧੇਗਾ।
ਰਾਖੀ ਹਿੰਦਣ ਕੀ ਬੜਿਆਈ ਭਾਇਓ ਧਰਮ ਥਿਰ ਕਿਉਂ ਨਾ ਜਾਏ।
ਗੁਰੂ ਜੀ ਕਹਿੰਦੇ ਨੇ ਹੁਣ ਅਸੀਂ ਗੁਰੂ ਨਾਨਕ ਦੇ ਦਿੱਤੇ ਹੋਏ ਵਰਦਾਨ ਨੂੰ ਉਹਨਾਂ ਦੀ ਲਿਖੀ ਹੋਈ ਤੁਕ ਨੂੰ ਬਦਲ ਦਿੱਤਾ ਹੈ, ਇਸ ਕਰਕੇ ਜਿਹੜਾ ਤੁਰਕਾਂ ਦਾ ਤੇਜ ਹੈ ਉਹ ਖਤਮ ਹੋ ਜਾਏਗਾ ਤੇ ਹਿੰਦੂ ਧਰਮ ਦੀ ਅਸੀਂ ਵਡਿਆਈ ਕੀਤੀ ਹੈ, ਐਸਾ ਸਥਿਰ ਕਰ ਦਿੱਤਾ ਹੈ ਹਿੰਦੂ ਧਰਮ ਨੂੰ, ਫਿਰ ਉਹ ਕਹੂੰ ਨਾ ਜਾਏ, ਇਹ ਸਥਿਰ ਰਹੇਗਾ, ਕਦੇ ਵੀ ਹਿੱਲੇਗਾ ਨਹੀਂ। ਵਿਚਾਰ ਦੀ ਲੋੜ ਹੈ, ਸਤਿਗੁਰਾਂ ਨੇ ਆਖਿਆ ਹਿੰਦੂ ਧਰਮ ਸਥਿਰ ਰਹੇਗਾ। ਕਈ ਵਾਰੀ ਸਾਡੇ ਨਾਮਧਾਰੀ ਸੱਜਣ ਜਾਂ ਸਿੱਖ ਸਮਾਜ ਦੇ ਹੋਰ ਜਿਹੜੇ ਸੱਜਣ ਨੇ ਉਹ ਦੂਜਿਆਂ ਦੇ ਨਾਲ ਖੇਪਣ ਲੱਗ ਪੈਂਦੇ ਨੇ, ਅਸੀਂ ਹਿੰਦੂ ਨਹੀਂ ਅਸੀਂ ਸਿੱਖ ਹਾਂ, ਸਾਡਾ ਇੱਕ ਵੱਖਰਾ ਸਮਾਜ ਹੈ ਇੱਕ ਵੱਖਰੀ ਰੀਤ ਹੈ। ਤੇ ਵਿਚਾਰ ਕਰੋ ਜਿਹੜਾ ਸਿੱਖ ਹੋ ਕੇ ਇਹ ਗੱਲ ਕਹਿੰਦਾ ਹੈ ਕਿ ਮੈਂ ਹਿੰਦੂ ਨਹੀਂ ਹਾਂ ਤੇ ਫਿਰ ਗੁਰੂ ਗੋਬਿੰਦ ਸਿੰਘ ਨੂੰ ਪਹਿਲਾ ਗੁਰੂ ਮੰਨੇ, ਨੌਵਾਂ ਨੂੰ ਛੱਡ ਦੇ, ਛੱਡਣਾ ਹੀ ਪਏਗਾ ਕਿਉਂਕਿ ਖਾਲਸਾ ਪੰਥ ਪੈਦਾ ਕੀਤਾ ਸਤਿਗੁਰੂ ਗੋਬਿੰਦ ਸਿੰਘ ਨੇ, ਤੇ ਜਿਹੜਾ ਸਿੱਖ ਇਹ ਕਹਿੰਦਾ ਅਸੀਂ ਹਿੰਦੂ ਨਹੀਂ ਫਿਰ ਉਹਨੂੰ ਪਹਿਲਾ ਗੁਰੂ ਤੇ ਗੁਰੂ ਗੋਬਿੰਦ ਸਿੰਘ ਮੰਨਣਾ ਪਵੇਗਾ, ਕਿਉਂਕਿ ਨੌ ਗੁਰੂ ਤੇ ਪਹਿਲਾਂ ਹਿੰਦੂ ਹੀ ਸਨ, ਕਿਸੇ ਨੇ ਕਸ਼ਹਿਰਾ ਨਹੀਂ ਪਾਇਆ, ਕਿਸੇ ਨੇ ਇਸ ਤਰ੍ਹਾਂ ਦੀ ਰੀਤੀ ਨੂੰ ਨਹੀਂ ਧਾਰਨ ਕੀਤਾ। ਸੋ ਇਸ ਕਰਕੇ ਵਿਚਾਰ ਦੀ ਲੋੜ ਹੈ, ਮੈਂ ਤਾਂ ਤੁਹਾਡੇ ਸਾਹਮਣੇ ਆਖਿਆ ਕਈ ਵਾਰੀ ਐਸੀਆਂ ਗੱਲਾਂ ਹੋ ਜਾਂਦੀਆਂ ਨੇ ਕਿਸੇ ਨੂੰ ਗੱਲ ਦੱਸਣਾ ਪੈਂਦਾ ਤੇ ਉਦੋਂ ਇਹ ਕਹਿਣਾ ਚਾਹੀਦਾ ਕਿ ਹਿੰਦੂ ਅਸੀਂ ਹਾਂ, ਹਿੰਦੂਆਂ ਦੇ ਵਿੱਚੋਂ ਇੱਕ ਨਵੀਂ ਸ਼ਾਖਾ ਨਿਕਲੀ ਹੈ, ਜਿਸ ਤਰ੍ਹਾਂ ਮੁੱਢ ਹੁੰਦਾ ਹੈ ਦਰਖਤ ਹੁੰਦਾ ਹੈ ਉਹਦੇ ਚੋਂ ਕਈ ਟਾਹਣੀਆਂ ਨਿਕਲਦੀਆਂ ਨੇ, ਐਸੀ ਹੀ ਇੱਕ ਟਾਹਣੀ ਹੈ ਹਿੰਦੂ ਧਰਮ ਦੇ ਵਿੱਚੋਂ ਜਿਹੜੀ ਸਿੱਖ ਬਣ ਗਈ, ਇੱਕ ਹੋਰ ਟਾਹਣੀ ਵੱਖਰੀ ਨਿਕਲੀ ਜਿਹਦੇ ਵਿੱਚੋਂ ਨਾਮਧਾਰੀ ਪੈਦਾ ਹੋ ਗਏ, ਮੁੱਢ ਇੱਕੋ ਹੀ ਆ, ਅੱਗੋਂ ਵੱਖਰੀਆਂ ਵੱਖਰੀਆਂ ਟਾਹਣੀਆਂ ਅਨੇਕਾਂ ਤਰ੍ਹਾਂ ਦੀਆਂ ਅਨੇਕਾਂ ਫੈਲ ਜਾਂਦੀਆਂ ਨੇ। ਸੋ ਮੈਂ ਸਿਰਫ ਅਰਜ ਕਰ ਰਿਹਾ ਸੀ, ਸਤਿਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕੀਤਾ ਕਿ ਹਿੰਦੂ ਧਰਮ ਦੀ ਜਿਹੜੀ ਨੀਂਹ ਹੈ ਨਾ ਅਸੀਂ ਉਹਨੂੰ ਮਜ਼ਬੂਤ ਕੀਤਾ ਹੈ ਸਤਿਗੁਰਾਂ ਦੀ ਤੁਕ ਨੂੰ ਉਲਟਾ ਕੇ।
ਪੰਥ ਖਾਲਸਾ ਉਤਪਤ ਹੋਵਾ ਤੁਰਕ ਪ੍ਰਤਾਪ ਉਲਟ ਬਚ ਖੋਵਾ।
ਤੇ ਕਹਿੰਦੇ ਨੇ ਹੁਣ ਉਸ ਤੋਂ ਬਾਅਦ ਹਿੰਦੂ ਧਰਮ ਤੋਂ ਬਾਅਦ ਇੱਕ ਹੋਰ ਨਵੀਂ ਸ਼ਾਹ ਖਾਲਸਾ ਪੰਥ ਦੀ ਨਿਕਲੀ ਹੈ,
ਤੁਰਕ ਪ੍ਰਤਾਪ ਉਲਟ ਬਚ ਖੋਵਾ, ਤੁਰਕਾਂ ਦੇ ਪ੍ਰਤਾਪ ਨੂੰ ਖੋ ਦੇਣ ਲਈ ਬਚਨ ਉਲਟਾਇਆ ਹੈ।
ਇਹ ਸੋਢੀ ਕੌਲ ਜੀ, ਇਸ ਗੱਲ ਨੂੰ ਤੁਸੀਂ ਜਾਣ ਲਓ, ਸਤਿਗੁਰਾਂ ਨੇ ਆਖਿਆ।
ਇਹ ਤੁਮ ਕਹੋ ਪਲੀ ਕੈ ਬੁਰੀ ਸੁਣਤ ਕੌਲ ਤਬ ਤੂਸ਼ਣ ਤਰੀ।
ਗੁਰੂ ਜੀ ਕਹਿੰਦੇ ਨੇ ਇਸ ਕਰਕੇ ਅਸੀਂ ਬਚਨ ਉਲਟਾਇਆ, ਇਹ ਸੋਢੀ ਕੌਲ ਜੀ ਇਹ ਤੁਸੀਂ ਤੁਕ ਨੂੰ ਉਲਟਾਇਆ ਚੰਗਾ ਸਮਝੋ ਜਾਂ ਮਾੜਾ ਸਮਝੋ, ਸਾਨੂੰ ਇਹਦੇ ਨਾਲ ਕੋਈ ਵਾਸਤਾ ਨਹੀਂ ਹੈ, ਅਸੀਂ ਇਸ ਕਰਕੇ ਤੁਕ ਉਲਟਾਈ ਹੈ। ਉਸ ਵੇਲੇ ਸੁਣਤ ਕੌਲ ਤਬ ਤੂਸ਼ਣ ਤਰੀ, ਸੋਢੀ ਕੌਲ ਜੀ ਦੇ ਕੋਲ ਸਤਿਗੁਰਾਂ ਦੀ ਬਚਣ ਦਾ ਕੋਈ ਤੋੜ ਨਹੀਂ ਸੀ। ਸੋਢੀ ਕੌਰ ਜੀ ਨੇ ਉਸ ਵੇਲੇ ਕੁਝ ਨਹੀਂ ਆਖਿਆ, ਚੁੱਪ ਨੂੰ ਧਾਰਨ ਕੀਤਾ, ਕੁਝ ਨਹੀਂ ਬੋਲੇ।
ਪਰ ਪੂਰਬ ਸਵਰ ਦੇ ਵਿਚਾਰੇ ਓ ਇਨੋ ਜਥਾਰਤ ਬਾਕ ਉਚਾਰਿਓ।
ਉਸ ਵੇਲੇ ਕੁਝ ਨਹੀਂ ਬੋਲਿਆ, ਪਰ ਮਨ ਦੇ ਵਿਚ ਓਹਨੇ ਅਗਲਾ ਤੇ ਪਿਛਲਾ ਸਾਰਾ ਜਿਹੜਾ ਹਾਲ ਸੀ ਉਸ ਨੂੰ ਵਿਚਾਰਿਆ ਤੇ ਸੋਚਿਆ ਇਨੋ ਜਥਾਰਥ ਬਾਕ ਉਚਾਰਿਓ। ਜਿਸ ਤਰ੍ਹਾਂ ਸਾਰੇ ਕਹਿੰਦੇ ਨੇ ਕਿ ਬਾਦੀ ਬਿਨਸੇ ਖੋਜੀ ਉਪਜੇ, ਜਿਹੜਾ ਖੋਜ ਕਰਦਾ ਨਾ ਉਹ ਕੁਝ ਪ੍ਰਾਪਤੀ ਕਰ ਲੈਂਦਾ, ਤੇ ਜਿਹੜਾ ਸਿੱਧਾ ਲੜਨ ਨਹੀਂ ਡੈ ਪੈਂਦਾ ਉਹਦੇ ਹੱਥ ਪੱਲੇ ਕੁਝ ਨਹੀਂ ਲੱਗਦਾ। ਸੋਢੀ ਕੌਲ ਨੇ ਵਿਚਾਰ ਕੀਤੀ, ਖੋਜ ਕੀਤੀ ਤੇ ਸੋਚਦੇ ਆ ਅਗਲੇ ਪਿਛਲੇ ਸਾਰੇ ਹਾਲ ਤੇ ਝਾਤੀ ਮਾਰੀ, ਇਤਿਹਾਸ ਦੇ ਉੱਤੇ ਝਾਤੀ ਮਾਰੀ ਤੇ ਸੋਚ ਰਿਹਾ ਯਥਾਰਥ ਬਾਗ ਵਿਚਾਰਿਓ ਕਿ ਸੱਚੇ ਪਾਤਸ਼ਾਹ ਜੀ ਨੇ ਇਹ ਜਿਹੜਾ ਬਚਨ ਕੀਤਾ ਵਾਕਿਆ ਇਹਦੇ ਵਿੱਚ ਯਥਾਰਥ ਹੈ, ਇਹਦੇ ਵਿੱਚ ਸੱਚਾਈ ਹੈ, ਗੁਰੂ ਜੀ ਨੇ ਜੋ ਕੀਤਾ ਇਹ ਠੀਕ ਹੀ ਕੀਤਾ।
ਪਾਰੇ ਉਪਕਾਰ ਹੇਤ ਕ੍ਰਿਤ ਐਸੇ ਕੌਣ ਸਹੇ ਸੰਕਟ ਇਮ ਕੈਸੇ।
ਸੋਢੀ ਕੌਲ ਸੋਚ ਰਿਹਾ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਹਮੇਸ਼ਾ ਪਰ ਉਪਕਾਰ ਕੀਤਾ, ਮਾਨੋ ਕਿ ਹਿੰਦੂ ਧਰਮ ਤੇ ਖਾਲਸੇ ਦੇ ਉੱਤੇ ਵੀ ਇਹ ਪਰ ਉਪਕਾਰ ਕੀਤਾ, ਇਸੇ ਕਰਕੇ ਇਹਨਾਂ ਨੇ ਤੁਕ ਉਲਟਾਈ ਹੈ। ਕੌਣ ਸਹੇ ਸੰਕਟ ਇਮ ਕੈਸੇ, ਨਹੀਂ ਤੇ ਇੰਨੇ ਸੰਕਟ ਕੌਣ ਸਹਿੰਦਾ, ਕਿਉਂਕਿ ਸਤਿਗੁਰਾਂ ਨੇ ਆਖਿਆ ਨਾ ਮੈਂ ਸਾਰਾ ਸਰਬੰਸ ਲਾ ਦਿੱਤਾ ਤੁਕ ਉਲਟਾਉਣ ਨੂੰ, ਤੇ ਤੂੰ ਕਹਿ ਰਿਹਾ ਤੁਕ ਉਲਟਾ ਦਿੱਤੀ ਹੈ। ਕਹਿੰਦਾ ਕਿ ਐਸੇ ਸੰਕਟ ਨੂੰ ਕੌਣ ਸਹਿਣ ਕਰਦਾ, ਇਹ ਪਰਉਪਕਾਰੀ ਨੇ, ਇਸ ਕਰਕੇ ਮਾਨੋ ਇਹਨਾਂ ਦੀ ਗੱਲ ਠੀਕ ਹੈ। ਇਹ ਸੋਢੀ ਕੌਲ ਮਨ ਦੇ ਨਾਲ ਹੀ ਵਿਚਾਰਾਂ ਕਰ ਰਹੇ।
ਸਭ ਸੁਤ ਹਤਨ ਸਮਾਜ ਲੋਟਾਵਨ ਕੌਣ ਕਰੇ ਤੋ ਦੁਖ ਪਾਵਨ।
ਸੋਚ ਰਿਹਾ ਕਿ ਆਪਣੇ ਪੁੱਤਰ ਮਰਵਾ ਦੇਣੇ, ਆਪਣੇ ਸਿੰਘਾਂ ਨੂੰ ਸ਼ਹੀਦ ਕਰਵਾ ਲੈਣਾ, ਆਪਣੇ ਕਾਰੋਬਾਰ ਨੂੰ ਖਤਮ ਕਰਾ ਦੇਣਾ, ਲੁਟਾ ਲੈਣਾ, ਕੌਣ ਕਰੇ ਇਤੋਂ ਦੁੱਖ ਪਾਵਣ, ਕੌਣ ਇੰਨੇ ਦੁੱਖ ਪਾ ਸਕਦਾ ਗੁਰੂ ਤੋਂ ਬਗੈਰ।
ਇਹ ਬਰ ਵੀਰ ਤੀਰ ਬੜ ਤਾਰੀ ਦੇ ਸਰਬੰਸ ਪ੍ਰੀਤ ਨਹੀਂ ਆ ਰਹੀ।
ਸੋਚ ਰਿਹਾ ਕਿ ਇਹ ਸਤਿਗੁਰੂ ਗੋਬਿੰਦ ਸਿੰਘ ਜੀ ਬੜੇ ਵੱਡੇ ਸੂਰ ਵੀਰ ਨੇ, ਧੀਰਜ ਨੂੰ ਧਾਰਨ ਕਰਨ ਵਾਲੇ ਨੇ, ਇਸੇ ਕਰਕੇ ਦੇ ਸਰਬੰਸ ਸਾਰਾ ਸਰਬੰਸ ਕੁਰਬਾਨ ਕਰ ਦਿੱਤਾ, ਪ੍ਰੀਤ ਨਹੀਂ ਆ ਰਹੀ। ਪਰ ਧਰਮ ਦੀ ਜਿਹੜੀ ਪ੍ਰੀਤ ਸੀ ਨਾ ਉਹਨੂੰ ਨਹੀਂ ਛੱਡਿਆ, ਉਹਨੂੰ ਦ੍ਰਿੜਤਾ ਦੇ ਨਾਲ ਧਾਰਨ ਕਰਕੇ ਹੀ ਰੱਖਿਆ।
ਤੁਰਕ ਤੋਮ ਕੀ ਜਰਾ ਉਖਾਰੀ ਜਿਨ ਪਤਸ਼ਾਹਤ ਜਗਤ ਸੰਭਾਰੀ।
ਸੋਚ ਰਿਹਾ ਕਿ ਸਮੂਹ ਤੁਰਕਾਂ ਦੀਆਂ ਜੜਾਂ ਨੂੰ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਮਾਨੋ ਕਿ ਪੁੱਟਣ ਦਾ ਵਚਨ ਆਖਿਆ ਹੈ, ਜਿਨ ਪਾਤਸ਼ਾਹੀ ਜਗਤ ਸੰਭਾਰੀ, ਜਿਨ੍ਹਾਂ ਤੁਰਕਾਂ ਨੇ ਮਾਨੋ ਸਾਰੇ ਸੰਸਾਰ ਦੀ ਬਾਦਸ਼ਾਹੀ ਨੂੰ ਸਾਂਭਿਆ ਹੋਇਆ, ਹੜੱਪਿਆ ਹੋਇਆ।
ਇਨ ਕੀ ਕ੍ਰਿਤ ਸੋ ਇਨ ਹੂੰ ਬਣੈ ਤਨ ਹੋਣ ਜਗ ਮੈਂ ਇਨ ਪਣੈ।
ਸੋਚ ਰਿਹਾ ਕਿ ਸਤਿਗੁਰੂ ਦੀ ਜਿਹੜੀ ਕਰਨੀ ਹੈ ਨਾ, ਇਹਨਾਂ ਦੇ ਜਿਹੜੇ ਕੰਮ ਨੇ ਇਹਨਾਂ ਨੂੰ ਹੀ ਸੋਭਦੇ ਨੇ। ਜਿਸ ਕਾ ਕਾਮ ਤਿਸੀ ਕੋ ਸਾਜੇ, ਗੁਰੂ ਵਾਲਾ ਕੰਮ ਗੁਰੂ ਨੂੰ ਹੀ ਸੋਭਦਾ। ਸੋਚ ਰਿਹਾ ਕਿ ਇਹ ਜੋ ਕਰ ਰਹੇ ਨੇ ਇਹ ਇਹਨਾਂ ਨੂੰ ਹੀ ਸੋਭਦਾ। ਤਨ ਹੋਣ ਜਗ ਮੇ ਇਹ ਪਣੈ ਕਿ ਇਹਨਾਂ ਦਾ ਹੋਣਾ ਜਗਤ ਵਿੱਚ ਤਨ ਹੈ। ਇਸ ਤਰ੍ਹਾਂ ਕੌਲ ਜੀ ਸੋਚ ਰਹੇ ਨੇ। ਉਸ ਵੇਲੇ ਕੌਲ ਜੀ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਕੋਈ ਵਚਨ ਨਹੀਂ ਕੀਤਾ ਤੇ ਸੱਤ ਵਚਨ ਆ ਕੇ ਉਸ ਤੁਕ ਨੂੰ ਪ੍ਰਵਾਨ ਕੀਤਾ। ਇਸ ਤਰੀਕੇ ਦੇ ਨਾਲ ਇਹ ਜਿਹੜੀ ਕਥਾ ਹੈ ਉਹ ਬਿਆਨ ਕੀਤੀ ਹੈ ਭਾਈ ਸੰਤੋਖ ਸਿੰਘ ਜੀ ਨੇ ਇਸ ਗ੍ਰੰਥ ਦੇ ਵਿੱਚ।
ਕੇਤ ਕਵਸੂ ਸੰਗ ਗੁਰ ਕੌਲ ਤਾਮ ਤਰਵਾਏ ਕਰਿਓ ਕੂਚ ਡੇਰਾ ਤਵੈ ਚੜੇ ਸਿੰਘ ਸਮੋਦਾਏ।
ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਗੁਰੂ ਜੀ ਨੇ ਆਪਣੇ ਨਾਲ ਦੀਆਂ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਸਨ ਉਹ ਸੋਢੀ ਕੌਲ ਦੇ ਘਰ ਦੇ ਵਿੱਚ ਰੱਖ ਦਿੱਤੀਆਂ ਤੇ ਉੱਥੋਂ ਆਪਣੇ ਸਿੰਘਾਂ ਨੂੰ ਲੈ ਕੇ ਕੂਚ ਕੀਤਾ, ਭਾਵ ਅੱਗੇ ਚੱਲੇ।
ਸਹਿਜ ਸੁਭਾਇਕ ਵਿਚਰਤ ਚਲੇ ਕਹੂੰ ਅਖੇਰ ਖੇਲ ਤੇ ਪਏ।
ਸਹਿਜ ਸੁਭਾਅ ਸਤਿਗੁਰੂ ਸੱਚੇ ਪਾਤਸ਼ਾਹ ਜੀ ਅੱਗੇ ਅੱਗੇ ਜਾ ਰਹੇ ਨੇ ਤੇ ਰਸਤੇ ਦੇ ਵਿੱਚ ਥੋੜਾ ਬਹੁਤਾ ਸ਼ਿਕਾਰ ਖੇਡਦੇ ਜਾਂਦੇ ਨੇ।
ਕਿਤਕ ਕੋਸ ਚਲ ਗ੍ਰਾਮ ਕੇ ਆਇਓ ਪਿਖ ਬੈਰਾੜ ਸੰਗ ਫੁਰ ਮਾਇਓ।
ਇਸੇ ਤਰ੍ਹਾਂ ਚਲਦਿਆਂ ਚਲਦਿਆਂ ਅੱਗੇ ਇੱਕ ਪਿੰਡ ਆ ਗਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉੱਥੇ ਖੜੇ ਹੋ ਕੇ اپنے نال دے جڑے بیرار سپاہی سن انہاں نوں فرمان کیتا، انہاں نوں اس طرح حکم کیتا۔ گرو جی کہندے نے کہاں گرام کو نام بخانو، تم ات رہو پید سب جانو۔ بیراڑاں نوں کہندے نے کہ کی ہے اس پنڈ دا نام، اس پنڈ دا نام دسو کیونکہ تسی اس علاقے دے رہن والے ہو، سارا پید جان دیو۔ گرو جی نے آکھیا کی ہے اس پنڈ دا نام جتھے اسی کھڑے۔
تب بیراڑ کہیو کی گرامو، چار کچونگی کے بس تامو۔
تے جدوں سدگرو گوبند سنگھ جی اس پنڈ دے وچ گئے سن، ادوں قریب چار پنج چگیاں سن جیتوں دیا۔ اس ویلے بیراڑ نے اتر دتا، کہن لگا کدا پنڈ ہے آ چار کچگیاں نے، اتے یہ پنڈ کدا ہے؟
کہاں نام اس کو کچھ ہوئے، کو سن کہاں بخانو کوئے۔
کہن لگا سچے پاچھا اس پنڈ دا کی نام ہونا ہے، پاپ کی کوئی سنے تے کی کوئی آکھے کہ پنڈ دا کی نام ہے، ایویں چار کتے چگیاں نے اتے۔
سیری مکھ کہیو نہ کہو سریت، کتک سواں جب ہوئے بتیت۔
بیراڑ نے اتر دیتا سچے پاتشاہ کی میں اس پنڈ دا نام دساں، چاہے چار چگیاں نے، کی دسنا ہے تے کی سننا ہے۔ اس ویلے جدو اس طرح آکھیا تے سدگراں نے بچن کیتا، نہ کہو اس ریت، بھائی یہ گل نہ آکھ کہ اس پنڈ دا کی نام ہے، چار چگیاں نے۔ گرو جی کہندے نے او سما آوے گا،
بسے گرام دیر گے ستھان، اپجے سنگھ سو بیر مہان۔
گرو جی کہندے نے سما آوے گا، یہ وڈا جڑا پنڈ ہے وہ وسے گا، تے اس پنڈ دے وچ مانو کہ میرے بہت وڈے وڈے سور بیر پیدا ہون گے۔
آگے تھلیو تانگے اک آیو، تہاں یا روڑ تو رنگ ٹکایو۔
اگے ایک اچھی جگہ تے سدگرو سچے پاتشاہ جی کھڑے ہو گئے۔ سدگرو سچے پاتشاہ جی نے اپنا گھوڑا اس اچھی جگہ تے جا کے کھڑا کیتا۔
ایچھن تیر نکھنگ نکارے، سند کتانڈ لچھ پیخ مارے۔
اچھی جگہ تے سدگرو نے گھوڑے نو کھڑا کیتا، پھر اپنے تنش نو تے بان نو سنبھالیا، تکھا تیر پتھے دے وچوں کڈ کے چلے دے وچ چاڑیا، تے جتھے سدگرو نے نشانہ مارنا سی اس جگہ دے اتے نشانہ چھڑ دتا، پاو کے جتھے مارنا سی اس دا نشانہ تک کے تیر چھڈیا۔
کے تک بان چلاون کرے، آئے گرام ٹگ ست گور تھرے۔
تھوڑے ایک نشانے دے وجوں سدگرو نے اپنے نشانے نو پرکھیا، تھوڑے جے تیر چلائے، تے تیر چلا کے تھوڑے پھر سدگرو سچے پاتشاہ اسی پنڈ دے وچ واپس آ گئے۔
ایک رات بس چاڑے یا خیر، ایتی اوت بچرے ہاتھ مرگ کیر۔
ایک رات سدگرو سچے پاتشاہ جی نے اس پنڈ دے وچ بتیت کیتی، اگلی سویر ہون دے نال ہی سدگرو سچے پاتشاہ جی اوتھوں وی اگے چلے نے، نالے اگے اگے جائی جا رہے نے، تے نالے شکار کھیڑ دے جاندے نے۔
کوٹھا یا پر ملوکا گرامو، بچ دونوں کے کین مقامو۔
کوٹھا ملوکا ایک پنڈ دا نام ہے۔ سدگرو سچے پاتشاہ جی اس پنڈ دے وچ پہنچ گئے نے، اور سدگرو سچے پاتشاہ جی نے اس کوٹھا ملوکا نام دے پنڈ دے وچ ڈیرا لایا۔
اے پنڈ کدا، اے دا نام کی ہے، ست گرو جی آخ سنام دینے، اے تاں جیتو دیاں چار چگیاں نے، مہاراج نو ایوں فرمام دینے۔ اے پنڈ وڈا مشہور ہو سی۔
سدگرو نے پہلا سوال کیتا ہے، تو انہوں نے آخیا یہ تاں جیتو دیاں چار چگیاں نے، اے پنڈ دا کی نام ہوئے گا؟ اس ویلے سدگرو سچے پاتشاہ جی نے انج آخیا،
اے پنڈ وڈا مشہور ہو سی، رات ٹھہرے اتھوں اگے جام دینے، لما پند کر ایک کرتار سنگا، ڈیرے کوٹ ملوکے جالام دینے۔
اس طرح ہن سدگرو سچے پاتشاہ جی نے کوٹ ملوکا او جڑا پنڈ ہے اس دے وچ ڈیرا لایا ہے۔ सुंदर तंबू दियो लगाए उतरे सिंह चहूं दिशाए। सतगुरां दे विराजन दे वास्ते उन्हां दे ठहरन दे वास्ते एक सोहना जिहड़ा तंबू है उस पिंड दे विच ला दिता गया ते सतगुरु सच्चे पातशाह जी दे आले दुआले सिंघां ने भी डेरा कर लिया।
खान पान कर निसा बिसरामे जागृत पए रही जब जामे।
ग्रंथाकार भाई संतोख सिंह जी लिख रहे ने कि उस पिंड दे विच सतगुरु जी ठहरे ने, प्रसाद पानी छकिया है, रात नूं विश्राम कीता है। जदों अमृत वेला होया ते सतगुरु सच्चे पातशाह जी जागे ने। रही जब जामे, जदों पहर रात रहिंदी दे, अमृत वेला होया ते सतगुरु सच्चे पातशाह जी जागे।
सोच शनान ठान कर थिरे निज स्वरूप मैं थिरता तरे।
इशनान पानी करके सतगुरु सच्चे पातशाह जी आसन लके बैठ गए ने। निज स्वरूप मैं थिरता तरे, अपने ही स्वरूप दे विच मानो कि उस वेले सतगुरु गोविंद सिंह जी ने अपने मन नूं सिर कीता, बंदगी करन लगे आसन ला के।
अमृत वेला चार करी जब एक दीवाना आवत पातब।
सतगुरु जी समाधि लीन होए ने, अमृत दा वेला है चार करी जब। हुण घड़ी दे अर्थ आम तौर ते घड़ी घंटे नूं कह दिंदा है, पर घड़ी हुंदी है 24 मिंटां दी, क्योंकि महान कोश दे करता भाई कान सिंह जी नाभा लिखदे ने कि एक घड़ी 24 मिंटां दी हुंदी है। ते हुण ग्रंथाकार जी लिख रहे ने कि सूरज चढ़न दे विच अजे चार घड़ियां बाकी सन। चार घड़ियां दा समां किन्ना होया कि जे एक घड़ी 24 मिंटां दी है ते 24 नूं गुणा कीता जावे, 24 दुण 48, 48 नूं फिर 2 ते गुणा कीता जावे ते 96 मिंट बनदे ने चार घड़ियां दे। 96 मिंट दा की भाव होया कि 60 मिंटां दा एक घंटा ते अगे 36 मिंट होर, भाव के एक घंटा 36 मिंट अजे रहिंदे सन जदों सूरज दा चढ़ा होना सी। उस वेले सतगुरु जी समाधि लीन होए ने, पर इन्ने चिर नूं की होया,
एक दीवाना आवत पातब।
सतगुरु जी तंबू दे विच स्थिर ने, इन्ने चिर नूं बाहरों फिरदा फरौंदा एक दीवाना आ गया। हुण दीवाना जिहड़ा शब्द है इहदे बहुत अर्थ ने। पागल नूं भी दीवाना आख्या जांदा है, मस्तानियां नूं भी दीवाना आख्या जांदा है। तुसीं देखदे हो ना जिहड़े शब्द दे रंग दे उत्ते मस्त हो जांदे ने, नचदे ने, उहनां नूं भी दीवाना कहा जा सकदा है। हुण दीवाने दे कई अर्थ ने, मस्ताना ओह दीवाना, पागल ओह दीवाना, सिर फिरा ओह दीवाना, ਇਹ ਸਾਰੇ ਦੀਵਾਨਿਆਂ ਦੇ ਨਾਮ ਨੇ। ਹੁਣ ਮੈਂ ਸਿਰਫ ਦੀਵਾਨਾ ਹੀ ਕਵਾਂਗਾ, ਭਾਵੇਂ ਤੁਸੀਂ ਉਸ ਨੂੰ ਮਸਤਾਨਾ ਸਮਝ ਲਓ, ਭਾਵੇਂ ਸਿਰਫ ਰਿਹਾ ਸਮਝ ਲਓ ਤੇ ਭਾਵੇਂ ਪਾਗਲ ਸਮਝ ਲਓ, ਉਹ ਕਵੀ ਜੀ ਜੋ ਲਿਖ ਰਹੇ ਨੇ ਮੈਂ ਉਹ ਹੀ ਬਿਆਨ ਕਰਾਂਗਾ, ਅੱਗੇ ਹਿਸਾਬ ਕਿਤਾਬ ਤੁਸੀਂ ਆਪੇ ਲਾ ਲਿਓ। ਕਹਿੰਦੇ ਨੇ ਕਿ ਉਸ ਵੇਲੇ ਇੱਕ ਦੀਵਾਨਾ ਆ ਗਿਆ ਫਿਰਦਾ ਫਰਾਉਂਦਾ।
ਸਿਰ ਮੁਖ ਸਗਰੋ ਮੁੰਡਨ ਕਰਿਓ ਤੰਬੂ ਨਿਕਟ ਆਣ ਕਰ ਖਰਿਓ।
ਉਹ ਦੀਵਾਨੇ ਦੀ ਹਾਲਤ ਕਿਸ ਤਰ੍ਹਾਂ ਦੀ ਹੈ, ਸਿਰ ਦੇ ਉੱਤੇ ਕੋਈ ਵਾਲ ਨਹੀਂ ਹੈ, ਸਿਰ ਮੂੰਹ ਸਾਰਾ ਮੰਨਿਆ ਹੋਇਆ ਤੇ ਉਸ ਵੇਲੇ ਤੰਬੂ ਦੇ ਕੋਲ ਆਣ ਕੇ ਉਹ ਦੀਵਾਨਾ ਖੜਾ ਹੋ ਗਿਆ।
ਹੇਤ ਸੋਚੇ ਤੀ ਸਿੰਘ ਸ਼ਸਤਰ ਗਹਿ ਖਾਰੋ ਹੋ ਤੋ ਤੇ ਸੰਗ ਬਾਕ ਕਹਿ।
ਤੇ ਸਤਿਗੁਰਾਂ ਦੇ ਪਹਿਰੇ ਦੇ ਵਾਸਤੇ ਸਤਿਗੁਰਾਂ ਦੇ ਜਿਹੜੇ ਸ਼ਸਤਰਧਾਰੀ ਯੋਧੇ ਸਨ ਉਹ ਵੀ ਸ਼ਸਤਰਾਂ ਨੂੰ ਫੜ ਕੇ ਖੜੇ ਸਨ ਤੇ ਤੰਬੂ ਦੇ ਲਾਗੇ ਜਾ ਕੇ ਉਹਨੇ ਫਿਰ ਪਹਿਰੇ ਵਾਲਿਆਂ ਨੂੰ ਇਸ ਤਰ੍ਹਾਂ ਆਖਿਆ,
ਕਹਿੰਦਾ ਗੁਰ ਕੇ ਨਿਕਟ ਆਵੈ ਮੈਂ ਜਾਊ ਹਿਰਦੈ ਲਾਲਸਾ ਦਰਸ਼ਨ ਪਾਊ।
ਉਸ ਦੀਵਾਨੇ ਨੇ ਆਖਿਆ ਕਿ ਮੈਂ ਗੁਰੂ ਜੀ ਦੇ ਕੋਲ ਜਾਣਾ ਚਾਹੁੰਦਾ, ਮੇਰਾ ਜੀ ਕਰਦਾ, ਮੇਰੇ ਮਨ ਦੀ ਲਾਲਸਾ ਹੈ ਕਿ ਮੈਂ ਹੁਣੇ ਜਾ ਕੇ ਸਤਿਗੁਰਾਂ ਦਾ ਦਰਸ਼ਨ ਕਰਾਂ।
ਕਹਿਓ ਸਿੰਘ ਨੇ ਅਬ ਨਹੀਂ ਸਮੋ,
ਪਰ ਪਹਿਰੇ ਵਾਲਾ ਜਵਾਬ ਦਿੰਦਾ, ਕਹਿੰਦਾ ਅਬ ਨਹੀਂ ਸਮੋ, ਬਈ ਭਾਈ ਸਿੱਖਾ ਇਸ ਵੇਲੇ ਸਮਾਂ ਨਹੀਂ ਹੈ।
ਅਬ ਨਹੀਂ ਸਮੋ ਦਿਵਸ ਚੜੇ ਪਿਕ ਕੀਜੈ ਨਵੋ।
ਕਹਿਣ ਲੱਗਾ ਹੁਣ ਸਮਾਂ ਨਹੀਂ ਹੈ ਸਤਿਗੁਰਾਂ ਦੇ ਦਰਸ਼ਨ ਦੇਣ ਦਾ। ਕਹਿਣ ਲੱਗਾ ਦਿਨ ਚੜੇਗਾ ਫੇਰ ਤੂੰ ਜਾ ਕੇ ਨਮਸਕਾਰ ਕਰੇ, ਇਸ ਵੇਲੇ ਤੂੰ ਅੰਦਰ ਨਹੀਂ ਜਾ ਸਕਦਾ।
ਕਹਿ ਦੀਵਾਨਾ ਮੈਂ ਅਬ ਹੀ ਜੈ ਹੋ,
ਪਰ ਦੀਵਾਨੇ ਨੇ ਜਿੱਦ ਫੜ ਲਈ, ਕਹਿੰਦਾ ਨਹੀਂ ਮੈਂ ਅਬ ਹੀ ਜਾਊ, ਮੈਂ ਹੁਣੇ ਜਾਵਾਂਗਾ।
ਤੇਰੇ ਕਹੇ ਨਹੀਂ ਠਹਿਰੋ,
ਤੇਰੇ ਕਹਿਣ ਲੱਗਿਆ ਮੈਂ ਰੁਕਣ ਨਹੀਂ ਲੱਗਾ, ਮੈਂ ਤੇ ਐਵੇਂ ਤੈਨੂੰ ਪੁੱਛ ਲਿਆ। ਇੱਥੇ ਵੀ ਕਈ ਵਾਰ ਇਸ ਤਰ੍ਹਾਂ ਹੁੰਦਾ ਹੈ, ਸਤਿਗੁਰੂ ਜੀ ਭਾਵੇਂ ਬਿਰਾਜੇ ਹੋਣ ਚਾਹੇ ਇਸ਼ਨਾਨ ਕਰ ਰਹੇ ਹੋਣ, ਜੇ ਰਤਾ ਗੁਗ ਕਹਿ ਦਿੰਦਾ ਕਿ ਸੱਚੇ ਪਾਤਸ਼ਾਹ ਜੀ ਅਜੇ ਦਰਸ਼ਨ ਨਹੀਂ ਦੇਣਾ ਤੇ ਕਈ ਮੇਰੇ ਵਰਗੇ ਅੜ ਖਲੋਂਦੇ, ਨਹੀਂ ਉਹ ਫਲਾਣੇ ਨੂੰ ਲਗਾ ਦਿੱਤਾ, ਮੈਨੂੰ ਕੋ ਨੀ ਲਗਾਇਆ। ਸੋ ਪਹਿਰੇ ਵਾਲਿਆਂ ਦੇ ਅਖਤਿਆਰ ਹੁੰਦੇ ਨੇ, ਉਹ ਵੀ ਕਿਸੇ ਬੰਦਿਸ਼ ਦੇ ਵਿੱਚ ਨੇ, ਤੇ ਕਹਿੰਦਾ ਨਹੀਂ ਮੈਂ ਹੁਣੇ ਜਾਵਾਂਗਾ, ਮੈਂ ਤੇਰੇ ਆਖਿਆ ਰੁਕਣ ਲੱਗਾ, ਮੈਂ ਤੇ ਐਵੇਂ ਤੈਨੂੰ ਪੁੱਛ ਲਿਆ। ਉਹ ਦੀਵਾਨੇ ਨੇ ਇਸ ਤਰ੍ਹਾਂ ਆਖਿਆ, ਸਭ ਸਾਂਝੇ ਸਤਿਗੁਰੇ ਹੈ ਤੂੰ ਮੁਝ ਕਿਉਂ ਹਟਾਇਓ ਚਾਹੇ, ਤੇ ਕਹਿੰਦਾ ਸਾਰਿਆਂ ਦੇ ਸਾਂਝੇ ਨੇ ਗੁਰੂ, ਤੇ ਗੁਰੂ ਤੇ ਵਾਕਿਆ ਹੀ ਸਾਰਿਆਂ ਦਾ ਸਾਂਝਾ ਹੁੰਦਾ। ਦੀਵਾਨਾ ਕਹਿਣ ਲੱਗਾ ਕੱਲੇ ਤੇਰੇ ਤੁਹਾਡੇ ਨੇ, ਉਹ ਮੇਰੇ ਵੀ ਗੁਰੂ ਨੇ, ਗੁਰੂ ਤੇ ਸਾਰਿਆਂ ਦੇ ਸਾਂਝੇ ਹੁੰਦੇ ਨੇ, ਤੂੰ ਮੁਝ ਕਿਉਂ ਹਟਾਓ ਚਾਹੇ, ਮੈਨੂੰ ਕਿਉਂ ਹਟਾਉਣਾ, ਮੈਂ ਜਰੂਰ ਜਾਣਾ, ਨਹੀਂ ਰੁਕਿਆ ਹੋਇਆ ਰਹਿਣਾ। ਬਹੁਰ ਸਿੰਘ ਨੇ ਵਰਜਨ ਕਰਿਓ ਆਪਣੇ ਰੰਗ ਬਿਖੇ ਗੁਰ ਦਿਓ। ਸਿੰਘ ਨੇ ਫੇਰ ਵਰਜਿਆ, ਬਈ ਗੱਲ ਤੇਰੀ ਠੀਕ ਹੈ, ਗੁਰੂ ਸਾਰਿਆਂ ਦੇ ਸਾਂਝੇ ਹੁੰਦੇ ਨੇ, ਪਰ ਕਹਿਣ ਲੱਗਾ ਕਿ ਇਸ ਵੇਲੇ ਗੁਰੂ ਆਪਣੇ ਰੰਗ ਦੇ ਵਿੱਚ ਮਸਤੇ ਹੋਏ ਨੇ, ਇਸ ਵੇਲੇ ਸਮਾਧੀ ਲੈ ਨੇ, ਇਸ ਵੇਲੇ ਗੁਰੂ ਜੀ ਨੇ ਤੈਨੂੰ ਦਰਸ਼ਨ ਨਹੀਂ ਦੇਣਾ, ਤੇ ਸਾਨੂੰ ਹੁਕਮ ਨਹੀਂ ਹੈ ਕਿ ਇਸ ਵੇਲੇ ਕਿਸੇ ਨੂੰ ਦਰਸ਼ਨ ਕਰਾਈਏ, ਇਸ ਕਰਕੇ ਤੈਨੂੰ ਦਰਸ਼ਨ ਨਹੀਂ ਹੋ ਸਕਦੇ। ਮੂਰਖ ਮਤ ਕਰ ਹਟ ਗਹਿ ਹਟ ਅਬ ਜਾਓ ਪਲਾ ਜੇ ਚਾਹੇ, ਪਰ ਉਹਨੇ ਬਹੁਤੀ ਜਿੱਦ ਫੜੀ। ਉਸ ਵੇਲੇ ਸਿੰਘ ਨੇ ਆਖਿਆ ਮੂਰਖ ਮਤ ਨੂੰ ਧਾਰਨ ਨਾ ਕਰ, ਮੂਰਖ ਦੀ ਮਤ ਨੂੰ ਧਾਰਨ ਕਰਕੇ ਤੂੰ ਹਟ ਕਰ ਰਿਹਾ, ਜਿੱਦ ਕਰ ਰਿਹਾ, ਹਟ ਅਬ ਜਾਓ ਪਲਾ ਜੇ ਚਾਹੇ। ਤੇਜ਼ੀ ਦੇ ਵਿੱਚ ਆਇਆ ਸਿੰਘ, ਕਹਿਣ ਲੱਗਾ ਜੇ ਆਪਣਾ ਪੜਾ ਲੋੜਦਾ ਨਾ ਤੇ ਚੁੱਪ ਚਾਪ ਪਿੱਛੇ ਹੋ ਜਾ, ਨਹੀਂ ਤੇ ਫਿਰ ਸਾਨੂੰ ਸਖਤੀ ਤੋਂ ਕੰਮ ਲੈਣਾ ਪਏਗਾ, ਕਿਉਂਕਿ ਸਾਨੂੰ ਵੀ ਸਤਿਗੁਰਾਂ ਦਾ ਹੁਕਮ ਹੈ। ਇਸ ਤਰੀਕੇ ਦੇ ਨਾਲ ਉਹ ਅੰਦਰ ਜਾਣਾ ਚਾਹੁੰਦਾ ਤੇ ਪਹਿਰੇ ਵਾਲਾ ਉਹਨੂੰ ਅੰਦਰ ਨਹੀਂ ਜਾਣ ਦਿੰਦਾ। ਦੋਵਾਂ ਦੀ ਇਸੇ ਤਰ੍ਹਾਂ ਤਕਰਾਰ ਹੋ ਰਹੀ ਹੈ, ਤਕਰਾਰ ਕਰੀਬ ਕੱਲ ਤੱਕ ਇਸੇ ਤਰ੍ਹਾਂ ਚੱਲਦੀ ਰਹੇਗੀ, ਕਿਉਂਕਿ ਸਮਾਂ ਸਮਾਪਤ ਹੋ ਚੁੱਕਾ ਹੈ। ਕੱਲ ਨੂੰ ਮੈਂ ਪ੍ਰਸੰਗ ਨੂੰ ਅੱਗੇ ਅਰਜ ਕਰਾਂਗਾ ਕਿ ਕਿਸ ਤਰੀਕੇ ਦੇ ਨਾਲ ਉਹ ਸਿੰਘ ਮਰੇਗਾ, ਲੜਨਗੇ, ਜੋ ਕੁਛ ਭਾਈ ਸੰਤੋਖ ਸਿੰਘ ਜੀ ਬਿਆਨ ਕਰਨਗੇ, ਮੈਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਸੋ ਅੱਜ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਮੈਂ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨਿਧਾਰਾਇਆ ਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਯਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਦ ਕੋ ਮੇਰੀ ਹੈ ਪ੍ਰਣਾਮ।